ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ, ਸਤ ਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹ ਆਪ ਵੇਚਾਈ। ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹ ਆਪ ਵੇਚਾਈ। ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ। ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਸਿਰ ਵੇਚਿਓ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ। ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਧ ਦੀਨ ਦਿਆਲ, ਮਾਨਵਤਾ ਦੇ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਜਿਸ ਸਮੇਂ ਦੀ ਬੜੀ ਸ਼ਿੱਦਤ ਨਾਲ ਆਪ ਉਡੀਕ ਕਰ ਰਹੇ ਹੋ, ਗੁਰੂ ਘਰ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਦਾ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਬਚਨ ਵੀ ਹਨ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਚੌਥੇ ਗੁਰਦੇਵ ਦੀਨ ਦੁਨੀਆ ਦੇ ਥੰਮ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਪੂਰੀ ਕਰਾਮਾਤ ਵਰਤਾਉਣ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 757 ਅਤੇ 758 'ਤੇ ਸ਼ੋਭਨੀਕ ਹਨ। ਗੁਰਦੇਵ ਜੀ ਨੇ ਬਹੁਤ ਹੀ ਅਨਮੋਲ ਬਚਨ ਉਪਦੇਸ਼ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਹਨ। ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਰੇ ਸਾਂਝ ਪਾਵੋ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਅਟਲ ਸੱਚਾਈ ਹੈ ਕਿ ਜੋ ਕੁਝ ਕੱਲ੍ਹ ਸਾਡੇ ਕੋਲ ਨਹੀਂ ਸੀ, ਅੱਜ ਨਹੀਂ ਹੈ, ਉਸ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ, ਸਰ ਸਕਦਾ, ਪਰ ਜੋ ਪਹਿਲਾਂ ਸੀ ਅੱਜ ਗਵਾਚ ਗਿਆ, ਅੱਜ ਨਹੀਂ ਹੈ। ਕਈ ਵਾਰ ਉਹਦਾ ਵਿਛੋੜਾ ਹਿਰਦੇ ਨੂੰ ਤੜਪਾ ਕੇ ਰੱਖ ਦਿੰਦਾ ਹੈ। ਔਰ ਇਹ ਵੀ ਅਟਲ ਸੱਚਾਈ ਹੈ ਕਿ ਤੜਫਿਆ ਹੋਇਆ ਹਿਰਦਾ ਫਿਰ ਆਪਣੇ ਪਿਆਰੇ ਨੂੰ, ਜਿਸ ਤੋਂ ਅਸੀਂ ਵਿਛੜ ਗਏ ਹਾਂ, ਜੋ ਸਾਥੋਂ ਦੂਰ ਚਲਿਆ ਗਿਆ, ਉਹਨੂੰ ਮਿਲਣ ਵਾਸਤੇ ਲੋਚਦਾ ਹੈ। ਵਿਛੋੜਾ ਭਾਵੇਂ ਧਨ ਦਾ ਹੋਵੇ, ਪਰਿਵਾਰ ਦਾ ਹੋਵੇ, ਵਿਛੋੜਾ ਇੱਕ ਬਹੁਤ ਵੱਡਾ ਦੁੱਖ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀ ਰੋਂਦ। ਜਿੰਨੀ ਵਸਤੂ ਛੋਟੀ ਹੋਵੇਗੀ, ਘੱਟ ਕੀਮਤ ਵਾਲੀ ਹੋਵੇਗੀ, ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਘੱਟ ਹੁੰਦਾ ਹੈ। ਜਿੰਨੀ ਵਸਤੂ ਬੇਸ਼ਕੀਮਤੀ ਹੈ, ਅਨਮੋਲ ਹੈ, ਮਹਾਨ ਹੈ, ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਪ੍ਰਬਲ ਹੈ। ਗੁਰੂ ਕੀ ਸੰਗਤ ਵਿੱਚ ਨਿਤਾ ਪ੍ਰਤੀ ਆਇਆ, ਗੁਰਬਾਣੀ ਨੂੰ ਸੁਣਿਆ, ਇਸ ਗੱਲ ਦਾ ਬੋਧ ਹੁੰਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ। ਜੋ ਜਨਮ ਤੋਂ ਪਹਿਲਾਂ ਸਾਡੇ ਨਾਲ ਸੀ, ਅੱਜ ਅਸੀਂ ਆਪਣੇ ਕਰਮਾਂ ਕਰਕੇ, ਸੰਸਕਾਰਾਂ ਕਰਕੇ ਉਸ ਤੋਂ ਵਿਛੜ ਗਏ ਹਾਂ। ਜਦੋਂ ਇਸ ਗੱਲ ਦਾ ਬੋਧ ਹੋਇਆ ਕਿ ਪ੍ਰਭੂ ਅਮੋਲਕ ਹੈ, ਉਹਦੀ ਕੋਈ ਕੀਮਤ ਨਹੀਂ, ਉਹ ਬੜਾ ਮਹਾਨ ਹੈ, ਉਹ ਬਹੁਤ ਉੱਚਾ ਹੈ, ਉਹ ਬਹੁਤ ਵੱਡਾ ਹੈ, ਡੂੰਘਾ ਇੰਨਾ ਜਿੰਨਾ ਸਮੁੰਦਰ ਹੋਵੇ ਅਤੇ ਉੱਚਾ ਇੰਨਾ ਜਿਵੇਂ ਕਿਤੇ ਸ਼ਮੇਰ ਦੀ ਚੋਟੀ, ਉਸ ਪ੍ਰਭੂ ਦੇ ਵਿਛੋੜੇ ਦਾ ਜਦੋਂ ਅਹਿਸਾਸ ਹੋਇਆ, ਪ੍ਰਭੂ ਪਿਆਰਿਆਂ ਦੇ ਅੰਦਰ ਬਿਰਹੋਂ ਨੇ ਜਨਮ ਲਿਆ ਬਿਰਹੋਂ ਦੀ ਤੜਫ ਵਿਛੋੜੇ ਦਾ ਸਲ, ਉਹਨਾਂ ਦੀ ਅਵਸਥਾ ਨੂੰ ਬਿਲਕੁਲ ਇਸ ਤਰ੍ਹਾਂ ਦਾ ਬਣਾ ਦਿੰਦਾ ਜਿਵੇਂ ਦੁਨਿਆਵੀ ਤੌਰ 'ਤੇ ਜਦੋਂ ਸਾਡਾ ਕਿਸੇ ਨਾਲ ਵਿਛੋੜਾ ਪੈ ਜਾਵੇ ਤਾਂ ਅਸੀਂ ਯਤਨ ਕਰਦੇ ਹਾਂ, ਕਈ ਤਰ੍ਹਾਂ ਦੇ ਤਰਲੇ ਲਈਦੇ ਨੇ, ਆਉਣ ਜਾਣ ਵਾਲੇ ਰਾਹੀਆਂ ਨੂੰ ਪੁੱਛਦੇ ਹਾਂ ਕਿ ਸਾਡੇ ਤੋਂ ਸਾਡੇ ਮਾਤਾ ਪਿਤਾ ਵਿਛੜ ਗਏ ਨੇ, ਤੁਸੀਂ ਕਿਤੇ ਉਹਨਾਂ ਨੂੰ ਵੇਖਿਆ? ਸਾਡੇ ਤੋਂ ਸਾਡੇ ਪੁੱਤਰ ਧੀਆਂ ਭੈਣ ਭਰਾ ਵਿਛੜ ਗਏ ਨੇ, ਕੋਈ ਉਹਨਾਂ ਦੀ ਖਬਰ ਹੈ? ਅਖਬਾਰਾਂ ਵਿੱਚ ਕਢਾਉਂਦੇ ਹਾਂ, ਟੀ ਵੀ 'ਤੇ ਅਨਾਊਂਸ ਕਰਾਇਆ ਜਾਂਦਾ, ਇੱਥੇ ਤੱਕ ਕਿ ਕੁਝ ਅਸੀਂ ਪੇਸ਼ਕਸ਼ ਵੀ ਕਰਦੇ ਹਾਂ ਕਿ ਜਿਹੜਾ ਸਾਨੂੰ ਸਾਡੇ ਪਿਆਰੇ ਦੀ ਖਬਰ ਲਿਆ ਕੇ ਦੇਵੇਗਾ ਉਹਨੂੰ ਅਸੀਂ ਇਨਾਮ ਵਜੋਂ ਇੰਨਾ ਧਨ ਦੇਵਾਂਗੇ, ਆਉਣ ਜਾਣ ਦਾ ਕਿਰਾਇਆ ਦਿੱਤਾ ਜਾਵੇਗਾ। ਪਰ ਜਿਸ ਦਿਨ ਪ੍ਰਭੂ ਪਿਆਰਿਆਂ ਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਪਰਮਾਤਮਾ ਤੋਂ ਵਿਛੜ ਗਏ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਉਹਨਾਂ ਦੀ ਵੀ ਹਾਲਤ ਇਸ ਤਰ੍ਹਾਂ ਦੀ ਬਣ ਗਈ। ਉਹ ਕਹਿਣ ਲੱਗੇ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੈ ਜੀਓ। ਉਹਨਾਂ ਦੀ ਹਾਲਤ ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਉਹਨਾਂ ਨੂੰ ਤਾਂ ਭਾਵੈ ਅੰਨ ਨਾ ਪਾਣੀ, ਕੁਝ ਵੀ ਚੰਗਾ ਨਹੀਂ ਲੱਗਦਾ। ਪ੍ਰਭੂ ਪਿਆਰਿਆਂ ਦੇ ਅੰਦਰ ਜਿਹੜੀ ਬਿਰਹੋਂ ਦੀ ਤੜਫ ਵਿਛੋੜੇ ਦਾ ਜਿਹੜਾ ਸਲ, ਉਹਨੂੰ ਗੁਰਬਾਣੀ ਵਿੱਚੋਂ ਪੜ੍ਹਿਆ ਸਾਨੂੰ ਬੋਧ ਹੁੰਦਾ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹੈ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਉਹਨਾਂ ਦੇ ਤਰਲੇ ਉਹਨਾਂ ਦੀਆਂ ਜੋਦੜੀਆਂ ਨੇ, ਉਡੀਨੀ 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 ਕਬ ਘਰ ਆਵੈਰੀ, ਜਿਵੇਂ ਕੋਈ ਔਸੀਆਂ ਪਾ ਪਾ ਕੇ ਉਡੀਕਦਾ, ਜਿਵੇਂ ਕੋਈ ਕੋਠੇ ਦੀ ਛੱਤ 'ਤੇ ਚੜ੍ਹ ਕੇ ਰਸਤੇ ਵੱਲ ਤੱਕਦਾ ਕਿ ਮੇਰਾ ਪਿਆਰਾ ਮੈਨੂੰ ਆਉਂਦਾ ਹੋਇਆ ਕਿਤੇ ਦਿਖਾਈ ਦੇ ਦੇਵੇ। ਪ੍ਰਭੂ ਦੇ ਵਿਛੋੜੇ ਦੇ ਸਲ ਵਿੱਚ ਕੁੱਠੇ ਹੋਏ ਜਿਹੜੇ ਬਿਰਹੀ ਨੇ, ਉਹਨਾਂ ਦੀ ਵੀ ਇਹ ਹਾਲਤ ਹੈ ਕਿ ਉਹ ਵੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ, ਉਹ ਕਾਮਣ ਉਹ ਜਗਿਆਸੂ ਪੰਥ ਨਿਹਾਰੇ ਦਾ ਅਰਥ ਹੈ ਰਾਹ ਵੱਲ ਤੱਕਦੇ ਨੇ, ਲੋਚਨ ਭਰੀ ਲੇ ਉਹਨਾਂ ਦੇ ਨੇਤਰ ਹੰਝੂਆਂ ਨਾਲ ਭਰ ਜਾਂਦੇ ਨੇ, ਉਸਾਸਾ ਦਾ ਅਰਥ ਹੈ ਉਹ ਲੰਮੇ ਲੰਮੇ ਹੌਕੇ ਲੈਂਦੇ ਨੇ, ਉਰ ਨਾ ਭੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਧੰਨ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਕਿਸ ਤਰ੍ਹਾਂ ਦੀ ਤਾਂਘ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਜਦੋਂ ਇਸ ਤਰ੍ਹਾਂ ਦੀ ਹਾਲਤ ਬਣ ਗਈ ਤੇ ਹਿਰਦੇ ਵਿੱਚੋਂ ਇੱਕ ਅਰਦਾਸ ਨੇ ਜਨਮ ਲਿਆ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਸਾਹਿਬ ਕਹਿੰਦੇ ਮੈਨੂੰ ਮੇਰੇ ਪਰਮਾਤਮਾ ਦੀ ਕੋਈ ਗੱਲ ਸੁਣਾਵੇ, ਮੈਂ ਆਪਣਾ ਉਹਨੂੰ ਸਕਾ ਭਰਾ ਉਹਨੂੰ ਸਕਾ ਮਿੱਤਰ ਸਮਝਾਂਗਾ, ਕਿਉਂਕਿ ਇਹ ਪੇਸ਼ਕਸ਼ ਹੈ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੈ ਲਾਗ ਚਲੀ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਤੇ ਸੁਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਜਿਹੜਾ ਪ੍ਰਭੂ ਦਾ ਸੁਨੇਹਾ ਦੇਵੇ ਕਿ ਮਾਲਕ ਇਸ ਪਾਸੇ ਰਹਿੰਦਾ, ਉਹਨੂੰ ਇਵੇਂ ਮਿਲਿਆ ਜਾ ਸਕਦਾ। ਸਾਹਿਬ ਕਹਿੰਦੇ ਮੈਂ ਉਹਨੂੰ ਆਪਣਾ ਸਭ ਕੁਝ ਹੀ ਅਰਪਣ ਕਰਦਿਆਂ, ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀਂ ਤੋਲ, ਤਨ ਜੜਾਈ ਆਪਣੈ ਲਹਾਂ ਸੋ ਸੱਜਣ ਟੋਲ। ਸ਼ੇਖ ਸ਼ਾਦੀ ਨੇ ਜਦੋਂ ਉਹਦੇ ਪੁੱਤਰ ਵੱਲੋਂ ਇਹ ਪ੍ਰਸ਼ਨ ਕੀਤਾ ਗਿਆ, ਅੱਬਾ ਹਜ਼ੂਰ ਜਿਹੜੇ ਖੁਦਾ ਦੀ ਇੰਤਜ਼ਾਰ ਕਰਦੇ ਨੇ, ਜਿਹੜੇ ਅੱਲਾ ਤਾਲਾ ਦੇ ਵਿਛੋੜੇ ਵਿੱਚ ਉਡੀਕਦੇ ਨੇ ਕਿ ਕਦੋਂ ਉਹ ਆ ਕੇ ਮਿਲੇ, ਉਹਨਾਂ ਦੀਆਂ ਨਿਸ਼ਾਨੀਆਂ ਕਿਹੜੀਆਂ ਨੇ? ਅਤੇ ਸ਼ੇਖ ਸ਼ਾਦੀ ਹੋਣਾ ਨੇ ਆਪਣੇ ਪੁੱਤਰ ਨੂੰ 9 ਨਿਸ਼ਾਨੀਆਂ ਦੱਸੀਆਂ ਸਨ। ਇੱਕ ਇੱਕ ਪੰਕਤੀ ਵਿੱਚ 3-3 ਨਿਸ਼ਾਨੀਆਂ ਦਾ ਉਹਨਾਂ ਜ਼ਿਕਰ ਕੀਤਾ। ਆਸ਼ਕਾਰਾਂ 9 ਨਿਸ਼ਾਨੀ ਐ ਪਿਸਰ, ਪਿਸਰ ਦਾ ਅਰਥ ਹੁੰਦਾ ਪੁੱਤਰ, ਜਿਹੜੇ ਪ੍ਰਭੂ ਦੇ ਵਿਛੋੜੇ ਵਿੱਚ ਤੜਫਦੇ ਨੇ ਨਾ, ਉਹਨਾਂ ਦੀਆਂ 9 ਨਿਸ਼ਾਨੀਆਂ ਨੇ। ਆਸ਼ਕਾਰਾਂ 9 ਨਿਸ਼ਾਨੀ ਐ ਪਿਸਰ, ਆਹ ਸਰਦ ਰੰਗ ਜਰਦ ਚਸ਼ਮ ਤਰ। ਪਹਿਲਾਂ ਦਾਸ ਸਾਰੀ ਉਹਨਾਂ ਦੀ ਰਚਨਾ ਨੂੰ ਪੜ੍ਹ ਕੇ ਸੁਣਾਵੇਗਾ ਅਤੇ ਫਿਰ ਅਰਥ ਕਰੇਗਾ। ਇੱਕ ਇੱਕ ਪੰਕਤੀ ਵਿੱਚ 3-3 ਨਿਸ਼ਾਨੀਆਂ, ਆਸ਼ਕਾਰਾਂ 9 ਨਿਸ਼ਾਨੀ ਐ ਪਿਸਰ, ਆਹ ਸਰਦ ਰੰਗ ਜਰਦ ਚਸ਼ਮ ਤਰ। ਕੰਮ ਖੁਰਦ ਨੋ ਕੰਮ ਗੁਫਤ ਨੋ ਖਵਾਬੇ ਹਰਾਮ, ਇੰਤਜਾਰੀ ਬੇਕਰਾਰੀ ਦਸਤੇ ਸਰ। ਹੁਣ ਇਹਦੇ ਅਰਥ ਕਿ ਹੇ ਪੁੱਤਰ, ਪ੍ਰਭੂ ਦੇ ਵਿਛੋੜੇ ਵਿੱਚ ਜਿਹੜੇ ਤੜਫਦੇ ਨੇ ਉਹਨਾਂ ਦੀਆਂ 9 ਨਿਸ਼ਾਨੀਆਂ। ਪਹਿਲੀ ਪੰਕਤੀ ਵਿੱਚ 3 ਨਿਸ਼ਾਨੀਆਂ ਦੱਸੀਆਂ ਕਿ ਆਹ ਸਰਦ, ਆਹ ਦਾ ਅਰਥ ਹੈ ਹੌਕੇ। ਉਹਨਾਂ ਦੇ ਹੌਕੇ ਬੜੇ ਠੰਡੇ ਹੁੰਦੇ ਨੇ, ਜਿਵੇਂ ਕਿਸੇ ਤੋਂ ਕੋਈ ਵਿਛੜ ਜਾਵੇ ਤੇ ਉਹ ਬੈਠਾ ਬੈਠਾ ਇੱਕਦਮ ਹੌਕਾ ਲੈਂਦਾ ਹੈ ਨਾ, ਇਸੇ ਤਰ੍ਹਾਂ ਪ੍ਰਭੂ ਪਿਆਰੇ ਲੰਮੇ ਹੌਕੇ, ਠੰਡੇ ਹੌਕੇ ਲੈਂਦੇ ਨੇ। ਆਹ ਸਰਦ ਚਸ਼ਮ ਤਰ, ਉਹਨਾਂ ਦੀਆਂ ਅੱਖਾਂ ਸਦਾ ਸੱਜਲ ਰਹਿੰਦੀਆਂ ਨੇ। ਰੰਗ ਜਰਦ, ਤੇ ਪ੍ਰਭੂ ਪਿਆਰ ਦੇ ਵਿੱਚ ਜਿਹੜੇ ਕੁੱਠੇ ਹੁੰਦੇ ਨੇ ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈਣ ਲੱਗ ਪੈਂਦਾ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਉਹਨਾਂ ਦੀਆਂ ਨਿਸ਼ਾਨੀਆਂ ਨੇ ਆਹ ਸਰਦ ਰੰਗ ਜਰਦ ਚਸ਼ਮ ਤਰ। ਕੰਮ ਖੁਰਦ ਨੂੰ ਉਹ ਘੱਟ ਖਾਂਦੇ ਨੇ, ਕੰਮ ਗੁਫਤ ਨੂੰ ਉਹ ਘੱਟ ਬੋਲਦੇ ਨੇ। ਖਵਾਬੇ ਹਰਾਮ, ਨੀਂਦ ਤਾਂ ਜਿਵੇਂ ਕਿਤੇ ਉਹਨਾਂ ਦੀ ਹਰਾਮ ਹੋ ਗਈ ਹੋਵੇ, ਭਾਵ ਉਹਨਾਂ ਨੂੰ ਕਦੇ ਚੈਨ ਹੀ ਨਹੀਂ ਆਉਂਦਾ ਸੱਚੇ ਮਾਲਕ ਦੇ ਦਰਸ਼ਨਾਂ ਤੋਂ ਬਿਨਾਂ। ਉਹਨਾਂ ਦੀ ਹਾਲਤ ਇੰਤਜ਼ਾਰੀ, ਉਹ ਇੰਤਜ਼ਾਰ ਵਿੱਚ ਰਹਿੰਦੇ ਨੇ। ਬੇਕਰਾਰੀ ਦਾ ਅਰਥ ਹੈ ਸਦਾ ਬੇਕਰਾਰ, ਪ੍ਰਭੂ ਨੂੰ ਮਿਲਣ ਦੀ ਮਨ ਵਿੱਚ ਲੋਚਾ ਰੱਖਦੇ ਨੇ। ਦਸਤੇ ਸਰ, ਤੇ ਸਦਾ ਆਪਣੇ ਮੱਥੇ ਤੇ ਸਿਰ ਤੇ ਹੱਥ ਰੱਖ ਕੇ ਪਛਤਾਵੇ ਦੇ ਵਿੱਚ ਜਾਂਦੇ ਨੇ, ਮਾਲਕ ਜੀ ਤੁਸੀਂ ਸਾਡੇ ਤੋਂ ਵਿਛੜ ਗਏ ਹੋ, ਕਦੋਂ ਮਿਲੋਗੇ। ਹੁਣ ਇਸ ਤਰ੍ਹਾਂ ਦੀ ਹਾਲਤ ਗੁਰੂ ਰਾਮਦਾਸ ਜੀ ਨੇ ਬਿਆਨ ਕੀਤੀ ਹੈ। ਸ਼ਬਦ ਅਸ਼ਟਪਦੀ ਹੈ, ਬਹੁਤਾ ਆਪਾਂ ਵਿਸਤਾਰ ਵਿੱਚ ਨਹੀਂ ਜਾ ਸਕਦੇ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੈ ਤਾਂ ਸਤਿਗੁਰ ਮੇਲੈ, ਹਰ ਹਰ ਨਾਮ ਧਿਆਈ ਰਹਾਉ। ਹੇ ਪ੍ਰਭੂ, ਤੇਰੇ ਦਰਸ਼ਨਾਂ ਨੂੰ ਵੇਖਣ ਦੀ ਖਾਤਰ ਜੇ ਤੂੰ ਕਿਰਪਾ ਕਰਕੇ ਸਾਨੂੰ ਸਤਿਗੁਰੂ ਨਾਲ ਮਿਲਾ ਦੇਵੇਂ, ਤੇ ਅਸੀਂ ਸਦਾ ਸਤਿਗੁਰੂ ਦੀ ਦੱਸੀ ਹੋਈ ਜੁਗਤੀ ਤੁਹਾਡਾ ਨਾਮ ਧਿਆਉਂਦੇ ਰਵਾਂਗੇ, ਕਿਉਂਕਿ ਇਸ ਤਰ੍ਹਾਂ ਨਾਮ ਧਿਆਉਣ ਦੇ ਨਾਲ ਤੁਹਾਡੀ ਪ੍ਰਾਪਤੀ ਹੋ ਜਾਂਦੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ, ਮਹੱਲਾ ਚੌਥਾ ਘਰ ਦੂਜਾ।
ਇਹ ਪਾਵਨ ਬਚਨ ਸੂਹੀ ਰਾਗ ਅੰਦਰ ਚੌਥੇ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ। ਸ਼ਬਦ ਦੇ 8 ਪਦੇ ਭਾਵ ਅਸ਼ਟਪਦੀਆਂ, ਸਤਿਗੁਰਾਂ ਨੇ 8 ਤੋਂ ਵੱਧ ਬੰਦ ਜਿਹੜੇ ਨੇ ਉਹ ਵੀ ਉਚਾਰਨ ਕੀਤੇ ਨੇ, ਪਰ ਆਮ ਕਰਕੇ ਜਿਵੇਂ ਸ਼ੰਤ ਸਿਰਲੇਖ ਹੇਠ 4 ਬੰਦ, ਅਸ਼ਟਪਦੀਆਂ ਹੇਠ 8 ਬੰਦ, ਪਰ ਕਈ ਵਾਰ 5 ਪੌੜੀਆਂ ਦਾ ਸ਼ੰਤ ਵੀ ਆ ਜਾਂਦਾ ਹੈ। ਭਾਵ ਸਤਿਗੁਰਾਂ ਨੇ ਸ਼ਬਦ ਦਾ ਸਿਰਲੇਖ ਅਸ਼ਟਪਦੀ ਰੱਖਿਆ ਘਰ ਦੂਜਾ, ਤੇ ਦੂਸਰੇ ਘਰ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਐਸੇ ਪ੍ਰਭੂ ਦਾ ਮਿਲਾਪ ਹੁੰਦਾ।
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵੇਚਾਈ।
ਹੁਣ ਪਾਵਨ ਪੰਗਤੀ ਨੂੰ ਸੁਣ ਕੇ ਹੀ ਅਰਥ ਸਪਸ਼ਟ ਨੇ ਕਿ ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ ਤੇ ਮੈਂ ਆਪਣਾ ਆਪ ਉਹਦੇ ਤੋਂ ਵੇਚ ਦੇਵਾਂ, ਕੁਰਬਾਨ ਕਰ ਦੇਵਾਂ। ਸਤਿਗੁਰੂ ਹੀ ਪ੍ਰਭੂ ਨੂੰ ਮਿਲਾ ਸਕਦੇ ਨੇ, ਇਸ ਕਰਕੇ ਗੁਰਦੇਵ ਜੀ ਦੇ ਬਚਨ ਨੇ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਤਿੱਤ ਲਾਗਾ। ਮੈਂ ਤੇ ਆਪਣੇ ਗੁਰੂ ਤੋਂ ਆਪਣਾ ਆਪ ਵੇਚ ਦਿੱਤਾ, ਮੈਂ ਗੁਰੂ ਦਾ ਬੈ ਖਰੀਦ ਬੰਦਾ ਹਾਂ। ਜਿਵੇਂ ਇੱਕ ਜ਼ਮੀਨ ਗਹਿਣੇ ਹੁੰਦੀ ਆ, ਇੱਕ ਠੇਕੇ ਹੁੰਦੀ ਹੈ, ਉਹਨੂੰ ਵਾਹੁਣ ਵਾਲਾ ਹੋਰ ਹੁੰਦਾ ਅਤੇ ਮਾਲਕ ਹੋਰ ਹੁੰਦਾ, ਪਰ ਜਦੋਂ ਬੈ ਖਰੀਦ ਲਈ ਜਾਵੇ ਉਹ ਜਿਹੜਾ ਬੈ ਖਰੀਦੇ ਉਹਦਾ ਮਾਲਕ ਬਣ ਜਾਂਦਾ। ਅਸੀਂ ਗੁਰੂ ਦੇ ਠੇਕੇ ਵਾਲੇ ਜਾਂ ਗਹਿਣੇ ਵਾਲੇ ਬੰਦੇ ਨਹੀਂ ਬਣਨਾ, ਬੈ ਖਰੀਦ ਬੰਦੇ ਬਣਨਾ, ਤਾਂ ਕਿ ਸਾਡੇ 'ਤੇ ਕਿਸੇ ਦੇਵੀ ਦੇਵਤੇ ਦਾ, ਕਿਸੇ ਪੀਰ ਫਕੀਰ ਦਾ ਅਧਿਕਾਰ ਨਾ ਹੋਵੇ। ਅਸੀਂ ਗੁਰੂ ਦੇ ਬੈ ਖਰੀਦ ਬੰਦੇ, ਵੀ ਸਾਡਾ ਗੁਰੂ ਹੀ ਮਾਲਕ ਬਣੇ। ਮੈਂ ਬੰਦਾ ਬੈ ਖਰੀਦ, ਗੁਰੂ ਦੇ ਨਾਮ ਆਪਣੀ ਰਜਿਸਟਰੀ ਕਰਵਾ ਦਿੱਤੀ, ਕਿਸੇ ਹੋਰ ਦਾ ਸਾਡੇ 'ਤੇ ਕਬਜ਼ਾ ਨਾ ਹੋਵੇ, ਕਿਸੇ ਹੋਰ ਦਾ ਸਾਡੇ 'ਤੇ ਅਧਿਕਾਰ ਨਾ ਹੋਵੇ। ਇਸ ਕਰਕੇ ਸਾਹਿਬ ਕਹਿ ਰਹੇ ਨੇ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਚਾਈ। ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਮੈਂ ਉਹਦੇ ਤੋਂ ਆਪਣਾ ਆਪ ਵੇਚ ਦੇਵਾਂ।
ਦਰਸਨ ਹਰ ਦੇਖਣ ਕਹਿ ਤਾਈ।
ਬਸ ਇੱਕੋ ਹੀ ਲਾਲਸਾ ਕਿ ਹਰੀ ਦੇ ਦਰਸ਼ਨ ਹੋ ਜਾਣ, ਹਰੀ ਦੇ ਦਰਸ਼ਨਾਂ ਦੀ ਖਾਤਰ।
ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ।
हे ਪ੍ਰਭੂ, ਜੇ ਤੁਸੀਂ ਕਿਰਪਾ ਕਰਕੇ ਸਾਨੂੰ ਸਤਿਗੁਰੂ ਨਾਲ ਮਿਲਾ ਦੇਵੋ ਤੇ ਅਸੀਂ ਹਰੀ ਹਰੀ ਨਾਮ ਧਿਆਵਾਂਗੇ, ਉਚਾਰਨ ਕਰਾਂਗੇ, ਕਿਉਂਕਿ ਤੁਹਾਡਾ ਨਾਮ ਜਪ ਕੇ ਤੁਹਾਡੀ ਪ੍ਰਾਪਤੀ ਹੁੰਦੀ ਹੈ।
ਰਹਾਓ ਜੇ ਸੁਖ ਦੇਹੇ ਤਾਂ ਤੁਜਹਿ ਅਰਾਧੀ, ਦੁੱਖ ਭੀ ਤੁਜੈ ਧਿਆਈ।
ਹੇ ਪ੍ਰਭੂ, ਜੇ ਤੁਸੀਂ ਸਾਨੂੰ ਸੁੱਖ ਦਿਓਗੇ ਤਾਂ ਫਿਰ ਵੀ ਅਸੀਂ ਤੁਹਾਡੀ ਆਰਾਧਨਾ ਕਰਾਂਗੇ, ਜੇ ਤੁਸੀਂ ਦੁੱਖ ਦੇ ਦੇਵੋ ਤੇ ਫਿਰ ਵੀ ਤੁਹਾਨੂੰ ਹੀ ਧਿਆਵਾਂਗੇ, ਕਿਉਂਕਿ ਦੁੱਖ ਸੁੱਖ ਤੁਹਾਡੀ ਦਾਤ ਹੈ। ਕੇਤਿਆਂ ਦੁੱਖ ਭੂਕ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਜੇ ਦੁੱਖ ਵੀ ਦੇ ਦੇਵੇਂ ਤਾਂ ਇਹ ਵੀ ਤੁਹਾਡੀ ਦਾਤ ਹੈ, ਕਰੋਪੀ ਨਹੀਂ ਹੈ।
ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ।
ਜੇ ਕਿਤੇ ਤੁਸੀਂ ਸਾਨੂੰ ਭੁੱਖ ਵੀ ਦਿਓ ਤੇ ਸਾਡੀ ਇਹਦੇ ਵਿੱਚ ਹੀ ਤ੍ਰਿਪਤੀ ਹੋਵੇਗੀ, ਅਸੀਂ ਦੁੱਖ ਦੇ ਵਿੱਚ ਹੀ ਸੁੱਖ ਮਨਾਵਾਂਗੇ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਇਹ ਪ੍ਰਭੂ, ਜੇ ਲੋੜ ਪਵੇ ਤੇ ਅਸੀਂ ਆਪਣਾ ਤਨ ਮਨ ਕੱਟ ਕੱਟ ਕੇ ਤੁਹਾਡੇ ਅੱਗੇ ਅਰਪਣ ਕਰ ਦਈਏ, ਵਿੱਚ ਅਗਨੀ ਆਪ ਜਲਾਈ ਤੇ ਆਪਣੇ ਆਪ ਨੂੰ ਅੱਗ ਵਿੱਚ ਵੀ ਜਲਾ ਦਈਏ, ਜੇ ਇਸ ਤਰੀਕੇ ਨਾਲ ਤੁਹਾਡਾ ਮਿਲਾਪ ਹੁੰਦਾ ਹੋਵੇ। ਜੇ ਧਰਮ ਦੀ ਖਾਤਰ ਤੱਤੀ ਤਵੀ ਤੇ ਵੀ ਬਹਿਣਾ ਪਵੇ, ਦੇਗ ਵਿੱਚ ਉਬਲਣਾ ਪਵੇ ਤੇ ਅਸੀਂ ਗੁਰੇਜ ਨਹੀਂ ਕਰਾਂਗੇ। ਜੇ ਗੁਰੂ ਪਿਆਰ ਦੀ ਖਾਤਰ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਵਿੱਚ ਵੇਖੋ ਸਾੜ ਕੇ ਸ਼ਹੀਦ ਕੀਤਾ ਗਿਆ, ਭਾਈ ਲਛਮਣ ਸਿੰਘ ਵਰਗੇ ਜਿਹੜੇ ਧਾਰੋਵਾਲੀ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਜੰਡਾਂ ਨਾਲ ਬੰਨ ਕੇ ਸਾੜ ਦਿੱਤਾ ਗਿਆ, ਨਨਕਾਣਾ ਸਾਹਿਬ ਦੇ ਸਾਕੇ ਵਿੱਚ ਟੁਕੜੇ ਟੁਕੜੇ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਹੋਰਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਆਪਣਾ ਬੰਦ ਬੰਦ ਕਟਵਾਇਆ। ਜੇ ਕਿਤੇ ਸਾਨੂੰ ਇਸ ਤਰ੍ਹਾਂ ਵੀ ਕਰਵਾਉਣਾ ਪਵੇ ਲੋਕ ਕਰਮ ਕਾਂਡਾਂ ਦੀ ਖਾਤਰ ਆਪਣੇ ਆਪ ਨੂੰ ਆਰੇ ਨਾਲ ਚੜਾਉਂਦੇ ਨੇ, ਪਰ ਅਸੀਂ ਕਰਮ ਕਾਂਡ ਨਹੀਂ ਕਰਾਂਗੇ, ਉਵੇਂ ਅੱਗ ਵਿੱਚ ਨਹੀਂ ਸੜਾਂਗੇ, ਉਵੇਂ ਟੁਕੜੇ ਟੁਕੜੇ ਨਹੀਂ ਹੋਵਾਂਗੇ। ਪਰ ਜੇ ਕਿਤੇ ਤੁਹਾਡੀ ਖਾਤਰ, ਦੇਸ਼ ਕੌਮ ਦੀ ਖਾਤਰ, ਜੇ ਕਿਤੇ ਹੇ ਪ੍ਰਭੂ ਸਾਨੂੰ ਧਰਮ ਦੀ ਖਾਤਰ ਅਜਿਹਾ ਕੁਝ ਕਰਨਾ ਪਵੇ ਤਾਂ ਕਰਾਂਗੇ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖੋ ਕਾਹੇ ਕੋ ਮਾਰੇ। ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ। ਇਸ ਤਰ੍ਹਾਂ ਅਸੀਂ ਆਪਣਾ ਆਪ ਟੁਕੜੇ ਟੁਕੜੇ ਕਰਵਾ ਦਈਏ ਤੁਹਾਡੇ ਤੋਂ।
ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੋ ਖਾਈ।
ਜੇ ਪਤਾ ਲੱਗੇ ਕਿ ਤੁਹਾਡੀਆਂ ਸੰਗਤਾਂ ਨੂੰ ਪੱਖਾ ਝੱਲ ਕੇ ਗੁਰੂ ਦੇ ਦਰ ਤੇ ਪਾਣੀ ਢੋ ਕੇ ਤੁਸੀਂ ਇਸ ਤਰ੍ਹਾਂ ਮਿਲਦੇ ਹੋ, ਤੇ ਅਸੀਂ ਤੁਹਾਡੇ ਸੇਵਕਾਂ ਨੂੰ ਪੱਖਾ ਝੱਲਣ ਦੀ ਸੇਵਾ ਕਰੀਏ, ਗੁਰੂ ਦੇ ਦਰ ਤੇ ਪਾਣੀ ਢੋਈਏ। ਔਰ ਐਸਾ ਹੋਇਆ ਵੀ ਹੈ, ਤਿਸ ਗੁਰ ਕੇ ਗ੍ਰਹਿ ਢੋਵੋ ਪਾਣੀ। ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰ ਤੇ ਪਾਣੀ ਢੋ ਕੇ ਸੇਵਾ ਕੀਤੀ ਹੈ, ਪੱਖਾ ਝੱਲ ਕੇ ਸੇਵਾ ਕੀਤੀ ਹੈ। ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਦਰ ਤੇ ਸੇਵਾ ਕਰਦੇ ਰਹੇ ਨੇ। ਹੇ ਮਾਲਕ, ਜੋ ਵੀ ਤੁਸੀਂ ਸਾਨੂੰ ਦੇਵੋ ਉਹ ਅਸੀਂ ਖਾ ਕੇ ਤ੍ਰਿਪਤ ਹੋ ਜਾਵਾਂਗੇ। ਭਾਵ ਸਾਡੀ ਹਾਲਤ ਸੇਵਕਾਂ ਵਾਲੀ, ਗੁਲਾਮਾਂ ਵਰਗੀ ਹੈ, ਅਸੀਂ ਕਦੇ ਇਤਰਾਜ਼ ਨਹੀਂ ਕਰਾਂਗੇ ਵੀ ਆਹ ਚੰਗਾ ਹੈ ਆਹ ਮਾੜਾ ਹੈ। ਜੋ ਦੇਵੇ ਉਹ ਖਾਵਾਂਗੇ, ਜਿੱਥੇ ਰੱਖਾਂਗੇ ਉਹੀ ਉਹ ਰੱਖੇ ਰੱਖੋਗੇ ਉਹੀ ਉਹ ਸਾਡੇ ਵਾਸਤੇ ਬਕੁੰਠ ਹੈ। ਜੈ ਬੈਸਾਲੈ ਤੈਂ ਬੈਸੈ ਸਵਾਮੀ, ਜੈ ਭੇਜੈ ਤੈਂ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਾਡੇ ਵਾਸਤੇ ਹਰ ਉਹ ਥਾਂ ਪਵਿੱਤਰ ਹੈ ਜਿੱਥੇ ਤੁਸੀਂ ਭੇਜੋਗੇ, ਜਿੱਥੇ ਤੁਸੀਂ ਰੱਖੋਗੇ, ਜੋ ਦੇਵੋਗੇ ਉਹ ਖਾਵਾਂਗੇ।
ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲੈ ਹੋ ਵਡਿਆਈ।
ਸਤਿਗੁਰੂ ਜੀ ਨਾਨਕ ਸ਼ਬਦ ਦੀ ਵਰਤੋਂ ਕਰਕੇ ਕਿ ਹੇ ਪ੍ਰਭੂ ਮੈਂ ਨਾਨਕ ਤੇਰੇ ਦਰ ਦਾ ਗਰੀਬ, ਚੌਥੇ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਨਾਨਕ ਗਰੀਬ ਟੈ ਪਿਆ ਦੁਆਰੇ, ਹੇ ਪ੍ਰਭੂ ਤੁਹਾਡਾ ਦਾਸ ਨਾਨਕ ਗਰੀਬ ਤੁਹਾਡੇ ਦਰ ਤੇ ਆ ਕੇ ਟੈ ਪਿਆ, ਹਰ ਮੇਲ ਲਹੋ। ਹੇ ਪ੍ਰਭੂ ਤੁਸੀਂ ਮੈਨੂੰ ਨਾਨਕ ਨੂੰ ਆਪਣੇ ਨਾਲ ਮੇਲ ਲਵੋ, ਇਹ ਤੁਹਾਡੀ ਵਡਿਆਈ ਹੈ।
ਅੱਖੀ ਕਾਢ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ।
ਜੇ ਲੋੜ ਪਈ ਤੇ ਜਿੱਥੋਂ ਦੀ ਮੇਰਾ ਸਤਿਗੁਰੂ ਲੰਘਦਾ ਹੋਵੇ, ਮੈਂ ਆਪਣੀਆਂ ਅੱਖਾਂ ਕੱਢ ਕੇ ਉੱਥੇ ਨੈਣਾਂ ਦੀ ਛੇਜ ਵਛਾ ਦਿਆਂ। ਆਮ ਕਰਕੇ ਜਦੋਂ ਦੁਨਿਆਵੀ ਪਿਆਰ ਦਾ ਵਲਵਲਾ ਜ਼ਾਹਰ ਕੀਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਅਸੀਂ ਅੱਖਾਂ ਦੀਆਂ ਪਲਕਾਂ ਵਛਾ ਦੇਵਾਂਗੇ, ਸਾਹਿਬ ਜੀ ਪ੍ਰਭੂ ਵਾਸਤੇ ਸ਼ਬਦ ਵਰਤ ਰਹੇ ਨੇ, ਗੁਰੂ ਵਾਸਤੇ ਵਰਤ ਰਹੇ ਨੇ। ਅੱਖੀ ਕਾਢ ਧਰੀ ਚਰਨਾ ਤਲ, ਅਸੀਂ ਆਪਣੀਆਂ ਅੱਖਾਂ ਬਾਹਰ ਕੱਢ ਕੇ ਗੁਰੂ ਦੇ ਚਰਨਾਂ ਥੱਲੇ ਵਿਛਾ ਦਈਏ, ਸਭ ਧਰਤੀ ਫਿਰ ਮਤ ਪਾਈ। ਮਤਾਂ ਜੇ ਕਿਤੇ ਮੈਂ ਧਰਤੀ ਦਾ ਚੱਕਰ ਲਾ ਕੇ ਪ੍ਰਭੂ ਨੂੰ ਲੱਭ ਲਵਾਂ, ਮਤਾਂ ਇਵੇਂ ਜੇ ਮੇਰਾ ਕਿਤੇ ਪਿਆਰਾ ਮਿਲ ਜਾਵੇ ਤੇ ਮੈਂ ਇਸ ਤਰ੍ਹਾਂ ਵੀ ਕਰਨ ਲਈ ਤਿਆਰ ਹਾਂ।
ਜੇ ਪਾਸ ਬਹਲ ਹੈ ਤਾਂ ਤੁਝ ਅਰਾਧੀ, ਜੇ ਮਾਰ ਕੱਢੈ ਭੀ ਧਿਆਈ।
ਜੇ ਤੁਸੀਂ ਕੋਲ ਬਹਾਲ ਲਵੋਗੇ ਤਾਂ ਵੀ ਤੁਹਾਡੀ ਅਰਾਧਨਾ ਕਰਾਂਗੇ, ਤੇ ਜੇ ਤੁਸੀਂ ਕਿਤੇ ਧੱਕੇ ਮਾਰ ਕੇ ਬਾਹਰ ਕੱਢ ਦੇਵੋ ਹੇ ਪ੍ਰਭੂ, ਫਿਰ ਵੀ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ, ਫਿਰ ਵੀ ਤੁਹਾਡੀ ਹੀ ਅਰਾਧਨਾ ਕਰਾਂਗੇ। ਜਿਸ ਵੇਲੇ ਸਾਈਂ ਬੁੱਲੇ ਸ਼ਾਹ ਉਹਨਾਂ ਨੇ ਆਪਣੇ ਗੁਰੂ ਅਨੈਤ ਸ਼ਾਹ ਨੂੰ ਆਪਣੇ ਘਰ ਬੁਲਾਇਆ, ਪਰ ਅਨੈਤ ਸ਼ਾਹ ਨੂੰ ਕੋਈ ਰੁਝੇਵਾਂ ਹੋਣ ਕਰਕੇ ਉਹਨਾਂ ਨੇ ਆਪਣਾ ਨੁਮਾਇੰਦਾ ਭੇਜਿਆ, ਇੱਕ ਬਾਗ ਦਾ ਮਾਲੀ। ਬੁੱਲੇ ਸ਼ਾਹ ਨਾਰਾਜ਼ ਹੋ ਕੇ ਕਹਿਣ ਲੱਗੇ, ਸੱਦਿਆ ਤੇ ਗੁਰੂ ਨੂੰ ਸੀ ਪਰ ਉਹਨਾਂ ਨੇ ਆਪਣਾ ਨੁਮਾਇੰਦਾ ਭੇਜ ਦਿੱਤਾ। ਉਹਨਾਂ ਨੇ ਮੱਥੇ ਵੱਟ ਪਾਇਆ, ਕੋਈ ਸੇਵਾ ਨਾ ਕੀਤੀ, ਜੀ ਆਇਆਂ ਨੂੰ ਨਾ ਆਖਿਆ। ਮਾਲੀ ਨੇ ਜਾ ਕੇ ਗਿਲਾ ਕੀਤਾ, ਕਹਿਣ ਲੱਗੇ ਵੇਖੋ ਮੈਂ ਆਪ ਤਾਂ ਗਿਆ ਨਹੀਂ ਸੀ, ਤੁਸੀਂ ਮੈਨੂੰ ਨੁਮਾਇੰਦਾ ਬਣਾ ਕੇ ਭੇਜਿਆ ਅਤੇ ਮੈਂ ਗਿਆ, ਪਰ ਬੁੱਲੇ ਸ਼ਾਹ ਨੇ ਮੇਰੀ ਕੋਈ ਕਦਰ ਨਹੀਂ ਪਾਈ। ਅਨੈਤ ਸ਼ਾਹ ਰੁੱਸ ਪਏ, ਕਹਿਣ ਲੱਗੇ ਬੁੱਲੇ ਨੂੰ ਹੁਣ ਦਰਸ਼ਨ ਨਹੀਂ ਦੇਣੇ। ਜਦੋਂ ਬੁੱਲੇ ਨੇ ਇਹ ਸੋਚਿਆ ਵੀ ਕੋਈ ਗੱਲ ਨਹੀਂ ਜੀ, ਆਪਾਂ ਵੱਖਰਾ ਡੇਰਾ ਬਣਾ ਲਵਾਂਗੇ, ਗੁਰੂ ਸਦਾ ਲਵਾਂਗੇ, ਪਰ ਕੀ ਪਤਾ ਸੀ ਕਿ ਗੁਰੂ ਦੇ ਵਿਛੋੜੇ ਦਾ ਏਡਾ ਵੱਡਾ ਦੁੱਖ। ਜਦੋਂ ਇੱਕ ਦਿਨ ਤੁਰੇ ਜਾ ਰਹੇ ਸਨ ਤਾਂ ਕੀ ਦੇਖਿਆ ਕਿ ਇੱਕ ਮਾਲਕ ਦੇ ਦਰਵਾਜ਼ੇ ਅੱਗੇ ਇੱਕ ਕੁੱਤਾ ਬੈਠਾ ਹੋਇਆ ਹੈ। ਮਾਲਕ ਉਹਨੂੰ ਡੰਡੇ ਮਾਰਦਾ ਅਤੇ ਕੁੱਤਾ ਥੋੜ੍ਹਾ ਜਿਹਾ ਗੇੜਾ ਖਾ ਕੇ ਫਿਰ ਆ ਕੇ ਮਾਲਕ ਦੇ ਦਰ 'ਤੇ ਬੈਠਦਾ, ਕਦੇ ਰੋੜੇ ਮਾਰਦਾ, ਕਦੇ ਛਿੱਤਰ ਮਾਰਦਾ, ਪਰ ਵਾਰ ਵਾਰ ਉਹ ਕੁੱਤਾ ਫਿਰ ਆ ਕੇ ਮਾਲਕ ਦੇ ਦਰ 'ਤੇ ਬੈਠ ਜਾਂਦਾ। ਬੁੱਲੇ ਸ਼ਾਹ ਕਹਿਣ ਲੱਗੇ ਵੀ ਬੁੱਲਿਆ, ਤੂੰ ਆਪਣੇ ਆਪ ਨੂੰ 84 ਦਾ ਸਰਦਾਰ ਸਿਰਮੌਰ ਮੁਖੀ ਮੰਨਦਾ ਵੀ ਕਹਿੰਦਾ ਬਾਕੀ ਜੂਨਾਂ ਨਾਲੋਂ ਬੰਦਾ ਚੰਗਾ, ਪਰ ਅੱਜ ਮੈਨੂੰ ਪਤਾ ਲੱਗਾ ਵੀ ਨਹੀਂ, ਮਨੁੱਖ ਨਾਲੋਂ ਤਾਂ ਕੁੱਤਾ ਚੰਗਾ। ਵੀ ਕੁੱਤੇ ਨੂੰ ਉਹਦਾ ਮਾਲਕ ਮਾਰਦਾ ਅਤੇ ਕੁੱਤਾ ਫਿਰ ਵੀ ਵਫ਼ਾਦਾਰ ਹੈ, ਮਾਲਕ ਦਾ ਦਰ ਨਹੀਂ ਛੱਡਦਾ। ਇਹ ਬੰਦਾ ਹੀ ਹੈ ਜਿਹੜਾ ਗੁਰੂ ਦਾ ਦਰ ਛੱਡ ਕੇ ਕਦੇ ਕਬਰਾਂ 'ਤੇ ਮੱਥਾ ਟੇਕੀ ਜਾਂਦਾ, ਕਦੇ ਧਾਗੇ ਤਵੀਤ ਲਈ ਜਾਂਦਾ, ਕਦੇ ਹੋਰ ਪਾਸੇ ਪੂਜਾ ਕਰੀ ਜਾਂਦਾ। ਇਹ ਕਹੀ ਜਾਂਦਾ ਵੀ ਮੈਂ 84 ਦਾ ਮੁਖੀ ਹਾਂ, ਪਰ ਹੈ ਕੋਈ ਗੱਲ ਨਹੀਂ, ਇਹਦੇ ਨਾਲ ਉੱਤੇ ਕੁੱਤੇ ਵੀ ਚੰਗੇ ਨੇ। ਬੁੱਲੇ ਸ਼ਾਹ ਨੇ ਉਸ ਵੇਲੇ ਬੋਲ ਕਹੇ, ਕਹਿਣ ਲੱਗੇ ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ ਮਾਰਨ 100 ਜੁੱਤੇ, ਚੱਲ ਬੁੱਲਿਆ ਉੱਠ ਪੀਰ ਮਨਾਲਾ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਕੁੱਤੇ ਦੀ ਉਦਾਹਰਣ ਦੇ ਕੇ ਸਮਝਾਇਆ, ਕਹਿਣ ਲੱਗੇ ਵਫ਼ਾਦਾਰੀ ਦਾ ਗੁਣ ਇਸ ਤਰ੍ਹਾਂ, ਸਿੱਖ ਸਵਾਮੀ ਕੋ ਗ੍ਰੇ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਇਹ ਹੋਏ ਇੱਕ ਚਿੱਤ। ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਤੇਰੀ ਜ਼ਿੰਦਗੀ ਵਿੱਚ ਦੁੱਖ ਆ ਜਾਣ ਸੁੱਖ ਆ ਜਾਣ, ਆਪਣੇ ਗੁਰੂ ਦਾ ਦਰ ਨਾ ਛੱਡੀ, ਵਫ਼ਾਦਾਰ ਬਣ ਜਾਈ, ਨਹੀਂ ਤੇ ਕੁੱਤੇ ਤੋਂ ਵੀ ਮਾੜਾ ਜੀਵਨ ਹੋ ਜਾਵੇਗਾ। ਇਸ ਕਰਕੇ ਸਾਹਿਬ ਨੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹਿਣ ਦੀ ਸਾਨੂੰ ਪ੍ਰੇਰਨਾ ਕੀਤੀ। ਮਾਲਕ ਜੀ, ਜੇ ਪਾਸ ਬਹਾਲੈ ਤਾਂ ਤੁਝੈ ਅਰਾਧੀ, ਜੇ ਮਾਰ ਕੱਢੈ ਵੀ ਧਿਆਈ, ਜੇ ਕੋਲ ਬਹਾਲ ਲਵੇਂ ਤਾਂ ਵੀ ਤੁਹਾਡੀ ਅਰਾਧਨਾ, ਜੇ ਧੱਕੇ ਮਾਰ ਕੇ ਬਾਹਰ ਕੱਢ ਦੇਵੇਂ ਤੇ ਫਿਰ ਵੀ ਅਸੀਂ ਤੁਹਾਡਾ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਣਾ, ਤੁਹਾਡੀ ਅਰਾਧਨਾ ਕਰਾਂਗੇ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ।
ਜੇ ਲੋਕ ਸਲਾਉਣ ਵੀ ਵੇਖੋ ਭਾਈ ਜੇਠਾ ਗੁਰੂ ਦਰ ਤੇ ਸੇਵਾ ਕਰਦਾ, ਫਿਰ ਵੀ ਇਹ ਤੁਹਾਡੀ ਉਪਮਾ ਹੈ। ਤੇ ਜੇ ਕੋਈ ਦੁਨੀਆਦਾਰ ਲੋਕ ਨਿੰਦੀ ਜਾਣ, ਵੇਖੋ ਜੀ ਇਹ ਭਾਈ ਜੇਠਾ ਜਿਸ ਘਰ ਦਾ ਦਮਾਦ ਹੈ ਉਸੇ ਘਰ ਦੇ ਟੁਕੜੇ ਖਾ ਰਿਹਾ, ਉਸੇ ਘਰ ਵੇਖੇ ਟੋਕਰੀ ਢੋ ਰਿਹਾ, ਹੇ ਪ੍ਰਭੂ ਫਿਰ ਵੀ ਮੈਂ ਤੁਹਾਨੂੰ ਛੱਡ ਕੇ, ਹੇ ਸਤਿਗੁਰੂ ਤੁਹਾਡਾ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਵਾਂਗਾ। ਐਸਾ ਹੋਇਆ ਜਦੋਂ ਲਾਹੌਰ ਨਿਵਾਸੀਆਂ ਨੇ ਸੋਚਿਆ ਕਿ ਅਸੀਂ ਤੀਰਥ ਯਾਤਰਾ 'ਤੇ ਜਾ ਰਹੇ ਹਾਂ ਅਤੇ ਗੋਇੰਦਵਾਲ ਸਾਹਿਬ ਰੁਕ ਜਾਈਏ, ਕਿਉਂਕਿ ਇੱਥੇ ਸਾਡੇ ਪਿੰਡ ਦਾ ਬੱਚਾ ਭਾਈ ਜੇਠਾ ਵਿਆਹਿਆ ਹੋਇਆ। ਲੋਕ ਕਹਿੰਦੇ ਨੇ ਕਿ ਜਵਾਈ ਤਾਂ ਸਦਾ ਹੀ ਆਉਂਦਾ ਪਰ ਭਾਈ ਕਦੇ ਕਦੇ ਆਉਂਦੇ ਨੇ, ਸਾਡੀ ਬੜੀ ਸੇਵਾ ਹੋਵੇਗੀ। ਉਹਨਾਂ ਨੇ ਜਦੋਂ ਵੇਖਿਆ ਵੀ ਟੋਕਰੀ ਚੁੱਕੀ ਹੋਈ ਹੈ, ਕੱਪੜਿਆਂ 'ਤੇ ਮਿੱਟੀ ਪਈ ਹੈ, ਇੱਕਦਮ ਅੱਧੇ ਕੁ ਤਾਂ ਉਵੇਂ ਹੀ ਮੁੜ ਗਏ। ਬਾਕੀ ਜਿਨ੍ਹਾਂ ਨੇ ਹੌਂਸਲਾ ਕੀਤਾ ਜਾ ਕੇ ਬੁਰਾ ਭਲਾ ਕਿਹਾ ਗੁਰੂ ਅਮਰਦਾਸ ਜੀ ਨੂੰ, ਕਹਿਣ ਲੱਗੇ ਜੇ ਬਾਲਕ ਸਿਆਣਾ ਨਹੀਂ ਸੀ ਤਾਂ ਤੁਸੀਂ ਤਾਂ ਸੱਤਰੇ ਬੱਤਰੇ ਹੋ, ਤੁਹਾਨੂੰ ਤਾਂ ਪਤਾ ਹੈ ਵੀ ਕਦੇ ਜਵਾਈ ਤੋਂ ਟੋਕਰੀ ਢਾਉਣ ਦਾ ਕੰਮ ਕਰਵਾਈਦਾ। ਜਦੋਂ ਬੁਰਾ ਭਲਾ ਕਿਹਾ, ਇੱਥੇ ਤੱਕ ਵੀ ਕਹਿ ਦਿੱਤਾ, ਚੰਗਾ ਹੁੰਦਾ ਇਹ ਬਾਲਕ ਸਾਡੀ ਕੁੱਲ ਵਿੱਚ ਨਾ ਪੈਦਾ ਹੁੰਦਾ, ਇਹਨੇ ਤਾਂ ਸਾਡੀ ਕੁੱਲ ਦੀ ਲਾਜ ਹੀ ਗਵਾ ਲਈ ਹੈ। ਗੁਰੂ ਅਮਰਦਾਸ ਜੀ ਤੋਂ ਰਿਹਾ ਨਾ ਗਿਆ, ਕਹਿਣ ਲੱਗੇ ਲਾਹੌਰੀਓ ਸੁਣੋ, ਤੁਸੀਂ ਇਹ ਕਹਿੰਦੇ ਹੋ ਨਾ ਕਿ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਇਹ ਨਾ ਕਵੋ, ਸਗੋਂ ਇਹ ਕਵੋ ਕਿ ਜੇ ਇਹ ਬੰਸ ਜਨਮ ਨਾ ਧਾਰੇ, ਗਿਰਤ ਨਰਕ ਮੈਂ ਪਿੱਤਰ ਤੁਮਾਰੇ। ਜੇ ਕਿਤੇ ਭਾਈ ਜੇਠਾ ਤੁਹਾਡੀ ਕੁੱਲ ਵਿੱਚ ਨਾ ਪ੍ਰਗਟ ਹੁੰਦਾ, ਗੁਰੂ ਦੀ ਸੇਵਾ ਨਾ ਕਰਦਾ, ਤੇ ਲਾਹੌਰੀਓ ਤੁਹਾਡੀਆਂ ਕੁੱਲਾਂ ਤਾਂ ਨਰਕਾਂ ਨੂੰ ਜਾਣੀਆਂ ਸਨ। ਉਹ ਹੱਥ ਜੋੜ ਕੇ ਕਹਿਣ ਲੱਗੇ, ਉਹ ਕਿਵੇਂ? ਤੇ ਗੁਰੂ ਅਮਰਦਾਸ ਜੀ ਨੇ ਚੇਤਾ ਕਰਾਇਆ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਲਾਹੌਰ ਗਏ, ਅੰਮ੍ਰਿਤ ਵੇਲੇ ਵੀ ਜੀਆਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ, ਪਾਪ ਹੋ ਰਿਹਾ ਸੀ, ਤੇ ਮੇਰੇ ਗੁਰੂ ਨਾਨਕ ਨੇ ਬਚਨ ਕਹੇ ਸਨ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਪਰ ਹੁਣ ਜ਼ਹਿਰ ਨੂੰ ਅੰਮ੍ਰਿਤ ਵਿੱਚ ਤਬਦੀਲ ਕਰਨ ਵਾਲਾ ਆ ਗਿਆ। ਹੁਣ ਤਾਂ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਜਿੱਥੇ ਵੀ ਜਾਵੇਗਾ ਉਹ ਧਰਤੀ ਅੰਮ੍ਰਿਤਸਰ ਬਣ ਜਾਵੇਗੀ। ਇਹ ਭਾਈ ਜੇਠਾ ਤੁਹਾਡੀ ਕੁੱਲ ਵਿੱਚ ਪ੍ਰਗਟ ਹੋਇਆ, ਇਹਦੀ ਸੇਵਾ ਨੇ, ਇਹਦੇ ਗੁਰੂ ਦਰ 'ਤੇ ਰਹਿ ਕੇ ਘਾਲ ਸੇਵਾ ਕਰਨ ਦੇ ਨਾਲ ਤੁਹਾਡੀਆਂ ਕਈ ਕੁੱਲਾਂ ਦਾ ਉਧਾਰ ਹੋ ਜਾਣਾ। ਔਰ ਜਦੋਂ ਭਾਈ ਜੇਠਾ ਨੇ ਘੁੱਟ ਕੇ ਗੁਰੂ ਅਮਰਦਾਸ ਜੀ ਦੇ ਚਰਨ ਪਕੜੇ, ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਓ, ਇਹ ਦੁਨਿਆਵੀ ਬਿਰਤੀ ਦੇ ਮਾਲਕ ਨੇ, ਇਹਨਾਂ ਨੂੰ ਕੀ ਪਤਾ ਕਿ ਗੁਰੂ ਦੀ ਕੀ ਵਡਿਆਈ ਹੈ। ਜੇ ਕਿਤੇ ਸੇਵਾ ਕਰਦਿਆਂ ਥੜੇ ਠੀਕ ਨਾ ਬਣੇ ਤੇ ਭਾਈ ਰਾਮਾ ਬੀਬੀ ਦਾਨੀ ਦੇ ਪਤੀ ਕਹਿਣ ਲੱਗੇ ਮੈਂ ਨਹੀਂ ਬਣਾਉਣੇ, ਤੁਸੀਂ ਸਵੇਰ ਦੀ ਗੱਲ ਸ਼ਾਮ ਨੂੰ ਭੁੱਲ ਜਾਂਦੇ ਹੋ। ਪਰ ਜਦੋਂ ਭਾਈ ਜੇਠਾ ਨੂੰ ਕਿਹਾ ਕਿ ਥੜਾ ਤੇਰਾ ਵੀ ਠੀਕ ਨਹੀਂ, ਘੁੱਟ ਕੇ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਲਏ, ਕਹਿਣ ਲੱਗੇ ਪਾਤਸ਼ਾਹ ਤੁਸੀਂ ਕਿੰਨੇ ਮਹਾਨ ਹੋ, ਮੈਂ ਵਾਰ ਵਾਰ ਗਲਤੀ ਕਰਦਾ, ਵਾਰ ਵਾਰ ਭੁੱਲਦਾ ਤੇ ਤੁਸੀਂ ਮੈਨੂੰ ਵਾਰ ਵਾਰ ਬਖਸ਼ਦੇ ਹੋ। ਵਾਰ ਵਾਰ ਬਖਸ਼ਿਤ ਹੋ ਮੋਹੀ, ਗੁਨਾਹਗਾਰ ਅਪਰਾਧੀ ਕੋਹੀ, ਤੁਸੀਂ ਮੈਨੂੰ ਵਾਰ ਵਾਰ ਬਖਸ਼ ਦਿੰਦੇ ਹੋ, ਇਸ ਕਰਕੇ ਜੇ ਕੋਈ ਨਿੰਦੇ ਵੀ, ਜੇ ਕੋਈ ਮਾੜਾ ਵੀ ਕਵੇ ਤੇ ਮੈਂ ਛੱਡ ਕੇ ਨਹੀਂ ਜਾਵਾਂਗਾ।
ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਾਏ ਮਰ ਜਾਈ।
ਜੇ ਤੁਸੀਂ ਮੇਰੇ ਵੱਲ ਰਵੋ ਤੇ ਕੋਈ ਕੀ ਪਿਆ ਆਖਦਾ ਹੋਵੇ ਕੀ ਪਰਵਾਹ, ਪਰ ਜੇ ਕਿਤੇ ਲੋਕ ਸਲਾਉਂਦੇ ਹੋਣ ਪਰ ਤੁਸੀਂ ਵੱਲ ਨਾ ਹੋਵੋ, ਤੁਹਾਡਾ ਵਿਸਰ ਜਾਣਾ ਮੇਰੀ ਆਤਮਕ ਮੌਤ ਹੈ।
ਵਾਰ ਵਾਰ ਜਾਈ ਗੁਰ ਉਪਰ ਪੈਰੀ ਸੰਤ ਮਨਾਈ।
ਇਸ ਲਈ ਮੈਂ ਆਪਣੇ ਗੁਰੂ ਤੋਂ ਸਦਾ ਵਾਰ ਵਾਰ ਜਾਵਾਂ, ਗੁਰੂ ਦੇ ਚਰਨਾਂ ਤੇ ਢਹਿ ਕੇ ਗੁਰੂ ਨੂੰ ਮਨਾ ਲਵਾਂ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕਹਿ ਤਾਈ।
ਇਸ ਕਰਕੇ ਚੌਥੇ ਗੁਰੂ ਰਾਮਦਾਸ ਜੀ ਦੀ ਹਾਲਤ ਬੜੀ ਵੈਰਾਗਮਈ, ਕਹਿਣ ਲੱਗੇ ਮੈਂ ਦੀਵਾਨਗੀ ਦੇ ਵਿੱਚ ਹੇ ਪ੍ਰਭੂ ਤੁਹਾਡੇ ਦਰਸ਼ਨਾਂ ਵਿੱਚ ਦੀ ਤਾਂਘ ਲਈ ਬਹੁਰਾ ਹੋ ਕੇ ਸੰਸਾਰ ਦੇ ਵਿੱਚ ਤੁਰ ਰਿਹਾ ਹਾਂ, ਕਿਉਂਕਿ ਲੋਕ ਕਹਿ ਕਬੀਰ ਬਹੁਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਦੁਨੀਆਂ ਦੀਆਂ ਨਜ਼ਰਾਂ ਵਿੱਚ ਬੌਰੇ ਤੇ ਦੀਵਾਨੇ, ਪਰ ਹੇ ਪ੍ਰਭੂ ਅਸੀਂ ਤਾਂ ਤੇਰੀ ਪ੍ਰਾਪਤੀ ਲਈ ਇਹ ਦੀਵਾਨਗੀ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤੀ ਹੋਈ ਹੈ।
ਝੱਖੜ ਝਾਗੀ ਮੀਹੋ ਵਰਸਾ ਭੀ ਗੁਰ ਦੇਖਣ ਜਾਈ।
ਜੇ ਕਿਤੇ ਝੱਖੜ ਝੁੱਲਦੇ ਹੋਣ, ਹਵਾਵਾਂ ਚੱਲਦੀਆਂ ਹੋਣ, ਮੀਂਹ ਪੈਂਦਾ ਹੋਵੇ, ਫਿਰ ਵੀ ਗੁਰੂ ਕਾ ਸਿੱਖ ਇੰਨਾ ਬਿਖਮ ਪੈਂਡਾ ਤੈਅ ਕਰਕੇ ਗੁਰੂ ਦੇ ਦਰਸ਼ਨ ਕਰਨ ਜਾਂਦਾ, ਜਿਵੇਂ ਬਾਬਾ ਫਰੀਦ ਜੀ ਨੇ ਬਚਨ ਕਹੇ ਨੇ, ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੋ ਨੇ। ਕਹਿਣ ਲੱਗੇ ਮੇਰਾ ਪਿਆਰੇ ਨਾਲ ਨੇ ਹੈ, ਗਲੀਆਂ ਚਿੱਕੜ ਨਾਲ ਭਰ ਗਈਆਂ ਨੇ, ਪਿਆਰੇ ਦਾ ਘਰ ਦੂਰ ਹੈ, ਜੇ ਮੈਂ ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਜੇ ਰਹਿੰਦਾ ਤੇ ਨੇ ਟੁੱਟਦਾ। ਅੱਗੇ ਨਿਰਣਾ ਕੀਤਾ, ਕਹਿਣ ਲੱਗੇ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸਿਓ ਮੇ, ਜਾਏ ਮਿਲਾਂ ਤਿੰਨਾਂ ਸੱਜਣਾ, ਟੁੱਟੋ ਨਾਹੀ ਨੇ। ਕਹਿੰਦੇ ਮੈਂ ਇਹ ਨਿਰਣਾ ਕਰਾਂਗਾ ਕਿ ਮੇਰੀ ਕੰਬਲੀ ਭਾਵੇਂ ਭਿੱਜ ਜਾਵੇ, ਪਰ ਮੈਂ ਆਪਣੇ ਪਿਆਰੇ ਨੂੰ ਜ਼ਰੂਰ ਮਿਲਾਂਗਾ, ਤਾਂ ਕਿ ਉਹ ਨੇ ਕਦੇ ਟੁੱਟੇ ਨਾ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ।
ਭਾਵੇਂ ਸਮੁੰਦਰ ਬੜਾ ਖਾਰਾ ਹੈ, ਭਾਵ ਸਮੁੰਦਰ ਲੰਘਣਾ ਬੜਾ ਬਿਖਮ ਹੈ, ਪਰ ਇੰਨਾ ਬਿਖਮ ਰਸਤਾ ਵੀ ਹੋਵੇ ਤੇ ਗੁਰੂ ਕਾ ਸਿੱਖ ਲੰਘ ਕੇ ਗੁਰੂ ਦੇ ਕੋਲ ਪਹੁੰਚ ਜਾਂਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਗੁਰ ਤੋਂ ਸਿੱਖ ਗੁਰ ਬਿਨ ਮਰ ਜਾਈ।
ਜਿਵੇਂ ਕਿਸੇ ਨੂੰ ਪਾਣੀ ਦੀ ਪਿਆਸ ਲੱਗੇ, ਜਦੋਂ ਤੱਕ ਪਾਣੀ ਨਾ ਮਿਲੇ ਉਹ ਮਰਦਾ ਜਾਂਦਾ, ਇਵੇਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਸਿੱਖ ਦੀ ਹਾਲਤ ਬਣ ਜਾਂਦੀ ਹੈ। ਉਹ ਵੀ ਕਹਿੰਦਾ ਮੈਂ ਜਿਉਂਦਾ ਨਹੀਂ ਰਹਿ ਸਕਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਉਹਨੂੰ ਵੀ ਜੀਵਨ ਗੁਰੂ ਦਾ ਦਰਸ਼ਨ ਕਰਕੇ ਮਿਲਦਾ।
ਜਿਉਂ ਧਰਤੀ ਸੋਭ ਕਰੇ ਜਲ ਬਰਸਾ, ਤਿਉਂ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਮੀਂਹ ਪਵੇ ਜਲ ਵਰਸੇ ਤੇ ਧਰਤੀ ਦੀ ਸ਼ੋਭਾ ਵੱਧਦੀ ਹੈ, ਗੁਰੂ ਨੂੰ ਮਿਲ ਕੇ ਸਿੱਖ ਇਵੇਂ ਸ਼ੋਭਾਵੰਤ ਬਣ ਜਾਂਦਾ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨਾਂ ਬੁਲਾਈ।
ਪ੍ਰਭੂ ਜਿਹੜੇ ਤੁਹਾਡੇ ਸੇਵਕ ਨੇ, ਮੈਂ ਉਹਨਾਂ ਦਾ ਵੀ ਸੇਵਕ ਹੋ ਕੇ ਵਰਤਾਂ, ਤੇ ਉਹਨਾਂ ਨੂੰ ਬੇਨਤੀ ਕਰ ਕਰਕੇ ਆਪਣੇ ਕੋਲ ਬੁਲਾਵਾਂ, ਕਿਉਂਕਿ ਜੇ ਉਹਨਾਂ ਦੇ ਰਾਹੀਂ ਤੁਸੀਂ ਮਿਲਦੇ ਹੋਵੋ।
ਨਾਨਕ ਕੀ ਬੇਨੰਤੀ ਹਾਰ ਪਹਿ ਗੁਰ ਮਿਲ ਗੁਰ ਸੁਖ ਪਾਈ।
ਮੈਂ ਨਾਨਕ ਦੀ ਇਹ ਪ੍ਰਭੂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਨੂੰ ਮਿਲ ਕੇ ਗੁਰ ਸੁਖ ਪਾਈ, ਵੱਡਾ ਸੁੱਖ ਮਿਲਦਾ ਹੈ। ਇਸ ਕਰਕੇ ਪ੍ਰਭੂ ਸਾਨੂੰ ਸਦਾ ਗੁਰੂ ਨਾਲ ਜੋੜੀ ਰੱਖੋ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਗੁਰੂ ਦੇ ਦਰਸ਼ਨ ਕਰਕੇ ਵੱਡਾ ਸੁੱਖ ਪ੍ਰਾਪਤ ਹੋ ਜਾਂਦਾ।
ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਜਹਿ ਧਿਆਈ।
ਤੁਸੀਂ ਆਪ ਹੀ ਗੁਰੂ ਹੋ, ਆਪ ਹੀ ਸੇਵਕ ਹੋ। ਗੁਰੂ ਨੂੰ ਵਿੱਚ ਪਾ ਕੇ ਅਸੀਂ ਤੁਹਾਨੂੰ ਧਿਆਉਂਦੇ ਹਾਂ।
ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਈ।
ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ, ਜਿਹੜੇ ਤੁਹਾਨੂੰ ਸਿਮਰਦੇ ਨੇ ਨਾ, ਉਹ ਤੁਹਾਡਾ ਹੀ ਰੂਪ ਹੋ ਜਾਂਦੇ ਨੇ। ਤੁਸੀਂ ਆਪਣੇ ਸੇਵਕ ਦੀ ਪੈਜ ਰੱਖਦੇ ਹੋ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਸਾਡੇ ਦਰ ਤੇ ਭਗਤੀ ਦੇ ਭੰਡਾਰ ਭਰੇ ਨੇ, ਪਰ ਜਿਹੜਾ ਜੀਵ ਤੁਹਾਨੂੰ ਭਾ ਜਾਂਦਾ ਉਹਨੂੰ ਤੁਸੀਂ ਇਹ ਗੁਰੂ ਤੋਂ ਭੰਡਾਰ ਜਿਹੜੀ ਦਾਤ ਹੈ ਉਹ ਦਵਾਉਂਦੇ ਹੋ।
ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨਿਹਫਲ ਸਭ ਚੁਤਰਾਈ।
ਜਿਸ ਨੂੰ ਤੁਸੀਂ ਦੇਵੋ ਉਹੀ ਇਹ ਦਾਤ ਪ੍ਰਾਪਤ ਕਰੇਗਾ, ਹੋਰ ਆਪਣੀਆਂ ਚਤਰਾਈਆਂ ਸਿਆਣਪਾਂ ਬਿਲਕੁਲ ਨਿਫਲ ਨੇ। ਰੇ ਜਨ ਮਨ ਮਾਧੋ ਸਿਉ ਲਾਈਐ, ਚਤਰਾਈ ਨਾ ਚਤਰ ਭੁਜ ਪਾਈਐ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਸਭੇ ਛੱਡ ਸਿਆਣਪਾਂ। ਤੂੰ ਗੁਰੂ ਦੇ ਚਰਨਾਂ ਨਾਲ ਜੁੜ, ਆਪਣੀਆਂ ਹੁਜਤਾਂ ਸਿਆਣਪਾਂ ਚਤਰਾਈਆਂ ਛੱਡ ਦੇ।
ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ।
ਇਹ ਭਾਈ, ਮੈਂ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ, ਤਿੰਨ ਵਾਰ ਜਦੋਂ ਸ਼ਬਦ ਆਵੇ ਉਹਦਾ ਅਰਥ ਮਨ ਬਚ ਕਰਮ, ਜਿਵੇਂ ਅਰਦਾਸ ਵਿੱਚ ਆਪਾਂ ਕਹਿੰਦੇ ਹਾਂ ਵਾਹਿਗੁਰੂ 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 ਚਿੱਤ ਆਵੇ, ਵੀ ਰਸਨਾ ਕਰਕੇ ਵੀ ਵਾਹਿਗੁਰੂ ਜਪੀਏ, ਸਾਡੇ ਕਰਮਾਂ ਕਰਕੇ ਵੀ ਅਸੀਂ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਚੰਗੇ ਕਰਮ ਕਰੀਏ, ਅਤੇ ਫਿਰ ਸਾਡੇ ਮਨ ਵਿੱਚ ਵੀ ਪ੍ਰਭੂ ਦਾ ਵਾਸਾ ਹੋਵੇ। ਮਨ ਬਚ ਕਰਮ, ਗੁਰੂ ਨੂੰ ਸਿਮਰ ਕੇ ਜਨਮਾਂ ਜਨਮਾਂਤਰਾਂ ਦਾ ਸੋਇਆ ਮਨ ਜਿਹੜਾ ਇਹ ਜਗਾ ਲਈਦਾ।
ਇੱਕ ਦਾਨ ਮੰਗੈ ਨਾਨਕ ਵੇਚਾਰਾ, ਹਰ ਦਾਸਨ ਦਾਸ ਕਰਾਈ।
हे ਪ੍ਰਭੂ, ਮੈਂ ਨਾਨਕ ਤੁਹਾਡੇ ਦਰ ਤੋਂ ਇਹ ਦਾਨ ਮੰਗਦਾ, ਮੈਨੂੰ ਆਪਣੇ ਸੇਵਕਾਂ ਦਾ ਵੀ ਸੇਵਕ ਬਣਾ ਲਵੋ।
ਜੇ ਗੁਰ ਝਿੜਕੈ ਤਾਂ ਮੀਠਾ ਲਾਗਾ, ਜੇ ਬਖਸੇ ਤਾਂ ਗੁਰ ਵਡਿਆਈ।
ਜੇ ਕਿਤੇ ਕੋਈ ਭੁੱਲ ਹੋਵੇ ਗੁਰੂ ਝਿੜਕ ਮਾਰੇ ਤਾਂ ਉਹ ਮਿੱਠੀ ਲੱਗਦੀ ਹੈ, ਜੇ ਗੁਰੂ ਬਖਸ਼ਦਾ ਤੇ ਇਹ ਸਤਿਗੁਰੂ ਦੀ ਵਡਿਆਈ ਹੈ।
ਗੁਰਮੁਖ ਬੋਲਹਿ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ।
ਗੁਰਮੁਖ ਜੋ ਬੋਲਦੇ ਨੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ, ਪਰ ਮਨਮੁਖ ਜੋ ਬੋਲੀ ਜਾਂਦੇ ਨੇ ਉਹ ਕਿਤੇ ਵੀ ਮਾਲਕ ਦੇ ਦਰ ਤੇ ਥਾਏ ਨਹੀਂ ਪੈਂਦਾ। ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਸੇਵਾ ਕਰੋ, ਬਾਣੀ ਪੜ੍ਹੋ, ਪਰ ਨਾਲ ਦੀ ਨਾਲ ਗੁਰਮੁਖ ਵੀ ਬਣੋ, ਗੁਰੂ ਦੇ ਬਚਨ ਵੀ ਕਮਾਓ, ਕਿਉਂਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਨਮੁਖ ਦਾ ਕੁਝ ਥਾਏ ਨਹੀਂ ਪੈਂਦਾ, ਗੁਰਮੁਖਾਂ ਦਾ ਬੋਲਿਆ ਵੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ।
ਪਾਲਾ ਕੱਕਰ ਵਰਫ ਵਰਸਾ, ਗੁਰ ਸਿੱਖ ਗੁਰ ਦੇਖਣ ਜਾਈ।
ਜੇ ਕਿਤੇ ਠੰਡ ਪਾਲਾ ਪੈ ਰਿਹਾ ਹੋਵੇ, ਕੱਕਰ ਬਰਫ ਵਰਸ ਰਹੀ ਹੋਵੇ, ਗੁਰੂ ਕਾ ਸਿੱਖ ਫਿਰ ਵੀ ਇੰਨਾ ਕਸ਼ਟ ਸਹਾਰਦਾ ਹੋਇਆ ਗੁਰੂ ਦੇ ਦਰਸ਼ਨ ਕਰਨ ਲਈ ਜਾਂਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ।
हे ਭਾਈ, ਮੈਂ ਦਿਨੇ ਰਾਤ ਆਪਣੇ ਗੁਰੂ ਨੂੰ ਵੇਖਾਂ ਤੇ ਆਪਣੀਆਂ ਅੱਖਾਂ ਗੁਰੂ ਦੇ ਚਰਨਾਂ ਹੇਠ ਵਸਾ ਦੇਵਾਂ, ਭਾਵ ਆਪਣੇ ਨੇਤਰਾਂ ਵਿੱਚ ਸਦਾ ਗੁਰੂ ਦੇ ਚਰਨਾਂ ਨੂੰ ਵਸਾ ਕੇ ਰੱਖਾਂ।
ਅਨੇਕ ਉਪਾਵ ਕਰੀ ਗੁਰ ਕਾਰਣ, ਗੁਰ ਭਾਵੈ ਸੋ ਥਾਏ ਪਾਈ।
ਮੈਂ ਅਨੇਕਾਂ ਯਤਨ ਕਰਾਂ ਗੁਰੂ ਨੂੰ ਮਿਲਣ ਵਾਸਤੇ, ਪਰ ਜਿਹੜਾ ਗੁਰੂ ਨੂੰ ਭਾ ਜਾਂਦਾ ਥਾਏ ਤਾਂ ਉਹੀ ਪੈਂਦਾ।
ਰੈਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰਹੋ ਮੇਰੇ ਸਾਈ।
ਇਹ ਮੇਰੇ ਪ੍ਰਭੂ, ਮੈਂ ਦਿਨੇ ਰਾਤ ਤੁਹਾਡੀ ਆਰਾਧਨਾ ਕਰਾਂ, ਗੁਰੂ ਦੇ ਚਰਨਾਂ ਨੂੰ ਸਿਮਰਦਾ ਰਵਾਂ, ਇਹ ਮੇਰੇ ਤੇ ਦਇਆ ਕਰ ਦਿਓ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ।
ਇਹ ਮੇਰੇ ਪ੍ਰਭੂ ਜੀਓ, ਮੈਂ ਨਾਨਕ ਦਾ ਸਰੀਰ ਵੀ ਗੁਰੂ ਹੈ ਤੇ ਸਰੀਰ ਵਿੱਚ ਜਿਹੜਾ ਜੀਓ ਜਿੰਦ ਹੈ ਉਹ ਵੀ ਮੇਰਾ ਗੁਰੂ ਹੈ। ਭਾਵ ਜਿਵੇਂ ਅਸੀਂ ਸਰੀਰ ਨਾਲ ਆਪਣੇ ਪ੍ਰਾਣਾਂ ਨਾਲ ਪਿਆਰ ਕਰਦੇ ਹਾਂ, ਸਾਡਾ ਗੁਰੂ ਸਾਡਾ ਸਰੀਰ ਸਾਡੇ ਪ੍ਰਾਣ ਨੇ, ਜਾਂ ਇੰਜ ਕਹਿ ਲਈਏ ਕਿ ਸਭ ਤੋਂ ਪਿਆਰਾ ਸਰੀਰ ਤੇ ਪ੍ਰਾਣ ਨੇ, ਇਹ ਵੀ ਸਾਡੇ ਗੁਰੂ ਦੇ ਅੱਗੇ ਹੀ ਅਰਪਣ ਨੇ। ਸਾਡਾ ਸਰੀਰ ਸਾਡੇ ਪ੍ਰਾਣ ਇਹ ਗੁਰੂ ਦੇ ਹੀ ਹਨ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਗੁਰੂ ਨੂੰ ਮਿਲ ਕੇ ਹੀ ਅਸੀਂ ਤ੍ਰਿਪਤ ਹੁੰਦੇ ਹਾਂ।
ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ, ਜਾਤ ਕਤ ਤਤ ਗੋਸਾਈ।
ਨਾਨਕ ਦਾ ਪ੍ਰਭੂ ਹਰ ਥਾਂ ਤੇ ਵਿਆਪਕ ਹੈ। ਧੰਨ ਗੁਰੂ ਰਾਮਦਾਸ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਲਾ ਰਹੇ ਨੇ, ਕਿਉਂਕਿ ਉਹਨਾਂ ਦੇ ਬਚਨ ਨੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇਸ ਲਈ ਜੋਤ ਉਹਾ ਜੁਗਤ ਸਾਏ ਦੇ ਮਾਲਕ ਗੁਰੂ ਰਾਮਦਾਸ ਜੀ ਨਾਨਕ ਸ਼ਬਦ ਦੀ ਵਰਤੋਂ ਕਰ ਰਹੇ ਨੇ ਕਿ ਮੈਂ ਨਾਨਕ ਦਾ ਜੋ ਪ੍ਰਭੂ ਹੈ ਉਹ ਹਰ ਥਾਂ ਤੇ ਪੂਰਿਆ ਹੋਇਆ ਵਿਆਪਕ ਹੈ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਜਤ ਕਤ ਤਤ ਗੋਸਾਈ। ਜਿੱਧਰ ਵੀ ਵੇਖਾਂ ਜਤਰ ਜਾਉ ਤਤ ਬੀਠਲ ਪਹਿਲਾ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਸਥਾਨ 'ਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਇੱਕ ਵਾਰ ਉਹਨਾਂ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ, ਭਾਈ ਸਾਹਿਬ ਜਦੋਂ ਦੁਨਿਆਵੀ ਪ੍ਰੀਤ ਦੀ ਗੱਲ ਚੱਲਦੀ ਹੈ ਤੇ ਲੋਕ ਕਹਿੰਦੇ ਨੇ ਕੋਈ ਜੰਡ ਹੇਠ ਵੇਖੋ ਕੱਟਿਆ ਗਿਆ, ਕੋਈ ਕੱਚੇ ਘੜੇ 'ਤੇ ਤਰਿਆ, ਕਿਸੇ ਨੇ ਕੰਨਾਂ ਵਿੱਚ ਮੁੰਦਰਾਂ ਪਵਾਈਆਂ, ਜੇ ਸਤਿਗੁਰੂ ਦੇ ਪ੍ਰਤੀ ਅਸੀਂ ਇਸ ਤਰ੍ਹਾਂ ਦੀ ਪ੍ਰੀਤ ਕਰਨੀ ਹੋਵੇ ਤੇ ਉਹ ਕਿਵੇਂ ਹੋ ਸਕਦੀ ਹੈ? ਤੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ ਵੀ ਵੈਸੇ ਤਾਂ ਗੁਰੂ ਕੇ ਸਿੱਖ ਚਮਕੌਰ ਦੀ ਕੱਚੀ ਗੜੀ ਵਿੱਚ ਵੀ ਵੇਖੋ ਗੁਰੂ ਦੀ ਖਾਤਰ ਕੁਰਬਾਨ ਹੋ ਜਾਂਦੇ ਨੇ, ਜੰਡਾਂ ਹੇਠ ਉਹਨਾਂ ਨੂੰ ਕੱਟ ਕੱਟ ਕੇ ਸਾੜ ਸਾੜ ਕੇ ਸ਼ਹੀਦ ਕੀਤਾ ਜਾ ਸਕਦਾ। ਭਾਈ ਮਤੀ ਦਾਸ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈਂਦੇ ਨੇ, ਪਰ ਉਸ ਵੇਲੇ ਜਿਹੜਾ ਭਾਈ ਸਾਹਿਬ ਨੇ ਇਹ ਦ੍ਰਿਸ਼ਟਾਂਤ ਦਿੱਤਾ ਨਾ ਕਿ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦਾ ਨਾ, ਇਹ ਕੱਚੇ ਘੜੇ 'ਤੇ ਤਰ ਕੇ ਗੁਰੂ ਨੂੰ ਮਿਲਣ ਦੇ ਬਰਾਬਰ ਹੈ। ਇਹ ਸੱਚਮੁੱਚ ਜੰਡ ਹੇਠ ਕੱਟੇ ਜਾਣ ਵਾਲੀ ਵੱਡੀ ਸਾਧਨਾ ਹੈ। ਇਹ ਸੱਚਮੁੱਚ ਪ੍ਰਭੂ ਤੇ ਗੁਰੂ ਦੇ ਪ੍ਰਤੀ ਪ੍ਰੀਤ ਦਾ ਇਜ਼ਹਾਰ ਹੈ। ਭਾਈ ਗੁਰਦਾਸ ਜੀ ਨੇ, ਕਿਉਂਕਿ ਗੁਰੂ ਰਾਮਦਾਸ ਜੀ ਦੇ ਬਚਨ ਕਿ ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ, ਇਸ ਤਰ੍ਹਾਂ ਦੀ ਸਾਧਨਾ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ। ਕਹਿਣ ਲੱਗੇ, ਲੇਲੈ ਮਜਨੂ ਆਸ਼ਕੀ ਚੋਂ ਚੱਕੀ ਜਾਤੀ, ਮਹੀਂਵਾਲ ਨੂੰ ਸੋਹਣੀ ਨੈ ਤਰਦੀ ਰਾਤੀ। ਉਦਾਹਰਨਾਂ ਦੇਖ ਕੇ ਅਖੀਰ ਤੇ ਬਚਨ ਕਿਹਾ, ਕਹਿਣ ਲੱਗੇ, ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਜਦੋਂ ਗੁਰੂ ਦੀ ਖਾਤਰ ਪਰਮਾਤਮਾ ਦੀ ਖਾਤਰ ਲੋਕ ਬਿਸਤਰਾ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਬਹਿੰਦੇ ਨੇ, ਇਹ ਕੱਚੇ ਘੜੇ 'ਤੇ ਤਰਨ ਦੇ ਬਰਾਬਰ ਹੈ। ਸੱਚਮੁੱਚ ਇਹ ਬਿਖਮ ਘਾਲ, ਨਹੀਂ ਤੇ ਲੋਕੀ 9-9 ਵਜੇ ਤੱਕ ਫੂਕਾਂ ਮਾਰੀ ਜਾਂਦੇ ਨੇ, ਉੱਠਦੇ ਹੀ ਨਹੀਂ, ਕਹਿੰਦੇ ਰਾਤੀ ਲੇਟ ਸੁੱਤੇ ਹਾਂ। ਪਰ ਜਿਨ੍ਹਾਂ ਨੇ ਗੁਰੂ ਨੂੰ ਮਿਲਣਾ, ਉਹ ਸਮੁੰਦ ਸਾਗਰ ਹੋਵੇ ਬੋਖਾਰਾ, ਉਹ ਕੱਚੇ ਘੜੇ 'ਤੇ ਤਰਨਾ ਕੀ ਹੈ? ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਉਹ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਮਾਲਕ ਨੂੰ ਸਿਮਰਦੇ ਨੇ, ਤੇ ਸੱਚਮੁੱਚ ਇਹ ਸਮੁੰਦਰ ਸਾਗਰ ਲੰਘ ਕੇ ਗੁਰੂ ਦੇ ਕੋਲ ਜਾਣ ਵਾਲਾ ਵੱਡਾ ਬਿਖਮ ਸਾਧਨਾ ਵਾਲਾ ਕਰਮ ਹੋ ਜਾਂਦਾ ਹੈ। ਗੁਰੂ ਕੇ ਸਿੱਖ ਨੇ ਹੋਰ ਕੋਈ ਕਰਮ ਕਾਂਡ ਨਹੀਂ ਕਰਨਾ, ਬਸ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਨਿਤਨੇਮ ਕਰਨਾ, ਮਾਲਕ ਨੂੰ ਸਿਮਰਨਾ। ਇਹ ਇੱਕ ਬੜੀ ਵੱਡੀ ਸਾਧਨਾ ਹੈ ਗੁਰੂ ਦੇ ਪ੍ਰਤੀ ਪ੍ਰੀਤ ਦਾ, ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਇਹਦਾ ਸੱਚਾ ਇਜ਼ਹਾਰ ਹੈ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਇੱਕ ਵਾਰ ਪਾਠ ਫਿਰ ਸਰਵਣ ਕਰੀਏ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹੇ ਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।